सतनाम करता पुरख निर्भव निर्वैर अकाल मूरत अजूनी प्रसाद जप आद सच योगाद सच नानक खुशी भी सच कृपा करो दीन के दाते मेरा गुण अवगण ना विचार
जिन पाया प्रभ अपना
ਸਨ ਗਣਾ ਇੱਕ ਖਿਣ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੌ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਹੇ ਲਗਾ ਹਰ ਦਰਸ਼ਨ ਕੌ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਦੇ ਰਾਤਰੀ ਦੇ ਇਸ ਵਿਸ਼ੇਸ਼ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਗੁਰਬਾਣੀ ਕੀਰਤਨ ਆਪ ਜੀ ਨੇ ਗੁਰੂ ਸਵਾਰੀ ਕੀਰਤਨੀ ਗੁਰਸਿੱਖਾਂ ਪਾਸੋਂ ਬੜੇ ਪ੍ਰੇਮ ਤੇ ਭਾਵਨਾ ਨਾਲ ਸਰਵਣ ਕੀਤੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਕੁਝ ਦਿਨ ਸੁਭਾਗ ਪ੍ਰਾਪਤ ਹੋਇਆ। ਸੁਭਾਗ ਮੇਰੀ ਮਾਲਕ ਨੇ ਬਣਾਇਆ ਆਪ ਸੰਗਤ ਦੇ ਦਰਸ਼ਨ ਦੀਦਾਰੀ ਕਰਨ ਵਾਸਤੇ ਤੇ ਮਨ ਦੇ ਅੰਦਰ ਇੱਕ ਫੁਰਨਾ ਆਇਆ ਕਿ ਆਪਾਂ ਹਰ ਮਹੀਨੇ ਜਦੋਂ ਸੰਕ੍ਰਾਂਤ ਆਉਂਦੀ ਹੈ ਤੇ ਸਤਿਗੁਰੂ ਦੇ ਦਰ ਤੇ ਨਮਸਕਾਰ ਕਰਕੇ ਉਸ ਮਹੀਨੇ ਦਾ ਪਾਠ ਸਰਵਣ ਕਰਕੇ ਜਾਂਦੇ ਹਾਂ। ਕਈ ਥਾਵਾਂ ਤੇ ਉਸ ਮਹੀਨੇ ਦੇ ਸੰਖੇਪ ਅਰਥ ਵੀ ਕੀਤੇ ਜਾਂਦੇ ਨੇ। ਕਿਉਂ ਨਾ ਇਸ ਸੰਪੂਰਨ ਬਾਣੀ ਨੂੰ ਜੋ ਲੜੀਵਾਰ ਸਤਿਗੁਰੂ ਨੇ ਤਰਤੀਬ ਦੇ ਕੇ ਉਚਾਰਨ ਕੀਤੀ ਇਸ ਦੇ ਇੱਕ ਇੱਕ ਮਹੀਨੇ ਦੇ ਜੋ ਹਜ਼ੂਰ ਨੇ ਕਿਰਪਾ ਕਰਕੇ ਬਚਨ ਕਹੇ ਨੇ ਇਸ ਦੀ ਵਿਚਾਰ ਕੀਤੀ ਜਾਏ। ਕਰੋ ਕਿਰਪਾ ਇਸ 12 ਮਹਾਮਾਨ ਦੇ ਅੰਦਰ 14 ਪੌੜੀਆਂ ਨੇ, 12 ਤਾਂ ਮਹੀਨੇ ਨੇ ਚੇਤ ਤੋਂ ਲੈ ਕੇ ਫੱਗਣ ਤੱਕ ਤੇ ਇੱਕ ਆਰੰਭ ਵਿੱਚ ਪੌੜੀ ਆਉਂਦੀ ਹੈ ਕਿਰਤ ਕਰਮ ਕੇ ਵਿਛੜੇ ਵਾਲੀ ਤੇ ਇੱਕ ਫੱਗਣ ਦੀ ਸੰਪੂਰਨਤਾ ਜਦੋਂ ਹੁੰਦੀ ਹੈ 12ਵੇਂ ਮਹੀਨੇ ਦੀ ਤੇ ਸਾਹਿਬ ਨੇ ਅੰਤ ਵਿੱਚ ਦਰਜ ਕੀਤਾ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਪਾਤਸ਼ਾਹੇ। 12 ਮਹੀਨੇ ਇੱਕ ਪੌੜੀ ਆਰੰਭ ਵਿੱਚ ਇੱਕ ਅਖੀਰ ਤੇ ਸਤਿਗੁਰੂ ਨੇ ਸਾਰੀ ਇਸ 14 ਪੌੜੀਆਂ ਵਿੱਚ ਇੱਕ ਲੜੀਬੱਧ ਤਰੀਕੇ ਨਾਲ ਹਰ ਇੱਕ ਪ੍ਰਾਣੀ ਮਾਤਰ ਨੂੰ ਉਪਦੇਸ਼ ਦਿੱਤਾ ਉਸ ਮਾਲਕ ਦੇ ਚਰਨਾਂ ਵਿੱਚ ਜੁੜਨ ਲਈ। ਕਰੋ ਕਿਰਪਾਲਤਾ ਸਾਧ ਸੰਗਤ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਟੇਕ ਲਈਏ। ਸਤਿਗੁਰੂ ਆਪ ਕਿਰਪਾ ਕਰਕੇ ਵਿੱਚ ਵਰਤੋ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਸ਼ਰਧਾ ਨਾਲ ਆਪ ਹੀ ਕਰਾ ਲਵੋ। ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਪੜ੍ਹਨ ਵਾਲੇ ਵਿਚਾਰਨ ਵਾਲੇ ਗੁਰਸਿੱਖਾਂ ਨੂੰ ਇਸ ਗੱਲ ਦੀ पूरी जानकारी है कि धन गुरु ग्रंथ साहिब जी दी अमृत गुरबाणी ने हर एक मनुख मात्र ले उस परम पिता परमेश्वर दे चरणा विच अपेद होण लई मालक दे चरणा विच जुड़न दी प्रेरणा भी दित्ती उपदेश भी दृढ़ कराए। गुरु ग्रंथ साहिब जी दी अमृत बाणी विच दो बारह माह गुरुदेव ने उचारण कीते। एक बारह माह तुखारी राग दे अंदर धन गुरु नानक साहिब जी का उचारण किया होया ते दूसरा बारह माह जिस दी विचार आपां आरंभ कर लगे हैं राग माझ दे अंदर सतगुरु गुरु अर्जुन देव महाराज जी का उचारण किया होया। आदि काल तो मनुख ने समय की वंड की स्याणे विद्वाना ने इस बारह माह की विचार आरंभ करने तो पहला कुछ कु समय के संबंधी सूचना दी जिवें आपा हुण सेकंड मिनट घंटिया राही समय की गिनती करने ते पुरातन समय बजुर्ग की करते सन विषया राही चसया राही पला राही घड़िया राही पैरा राही ते पैर तो बाद दिन दिना तो बाद महीने महीने तो बाद साल सालां तो बाद सदियां सदियां तो बाद युग इस तरीके नाल समय की वंड की जाती सी। भावां अज के दिनों दिन आपां जो देखने आ पंजाब की धरती ते पिंडां विच अजे भी इस तरीके नाल समय की वंड की जाती है। आपां सोचांगे कि साडे बजुर्ग ये किवें वंड करदे होणगे ते बड़े सोहने बचन कह दे एक विद्वान ने कि जिवें आपां अख अख चमकने ते अख चमकण दे जितना समा लगदा है इहनूं पुरातन लोकां ने फोर दा नाम दिता जिन्हों आपां कहने अख दा फुरकना भी। स्याणे लोग कहिंदे सन कि पंद्रह वरी निमक निमक जिन्हों कहिए अख बंद होवे ते उस पंद्रह फोर दा एक विशा बनदा है ते पंद्रह विषयां दा पर एक चसा बनदा सी जिन्हों आपां रोज सोहला साहिब विच पढ़ने आ विश्वे चसियां घड़ियां पैरा थित्ती वारी माहोवा। हुण इहदे कोई अर्था है ना गुरु साहिब ने एवें भगती नहीं उचार दित्ती विषय की ने चसे की ने पल की ने घड़ियां की ने पैर की ने। स्याणे फिर इहदी वंड करदे सन कि अख दा पंद्रह वरी चमकना इक फोर बनदा है ध्यान देना ते वो पंद्रह फोर जदो आपां पढ़ने कहिंदे ने कि पंद्रह फोर दा फिर एक विशा बनदा है ते उस तो बाद इन्हां विशयां तो बाद ती वशयां दा एक बनदा चशा सठा चशयां दा बनदा है एक पल सठा पलां तो अगे बनदी घड़ी साढ़े सत घड़ियां दा बनदा है एक पैर ते अठ पैरां दा एक बार बनदा सी जिन्हों आप चार पैर दिन ते चार पैर रात बंद विच वरदे सन अठ पैरां दा एक बार बनना ते आपां गुरु ग्रंथ साहिब नूं जदों आपां पढ़ने आ साहिब ने थित्ती वार महीने इन्हां सारिआं दा बाणी विच जिक्र कीता हजूर ने जिथे सत वार उचारण कीते ने उथे पहले उचारण कीते कि तेरी जिंदगी भी चार पैर है दिन ते रात भी उचारण कीते ने सत वार उचारण कीते ने सतगुरु ने कृपा करके इन्हां वारां तो अगे थितां तो अगे महीने उचारण कीते ते इहदा मकसद केवल समय दे कर्म कांड विच नहीं मकसद यह सी कि तेरी जिंदगी दा समा लंघदा पिया ते एक एक सवास भी तेरा मालक दी याद तो बिना व्यर्थ ना जाए। अज सतगुरु ने जदो बारह माह उचारण किया ते सब तो पहला जिहड़ा अंक गुरुदेव ने कृपा की इहदे विच हजूर ने मालक दे चरणा विच इक बेनती की। आरंभ विच साहिब कह रहे ने कि किरत कर्म के विछड़े कर कृपा मेलो राम चार कुंट दै दिश भ्रमे थक आए प्रभ की शान। ते यतन करना कि एक एक अखर दे अर्थ ध्यान नाल हो जान क्योंकि आपां इह बाणी आम तौर ते पढ़दे सुणने आ। हजूर आरंभ विच बेनती करदे ने हे मेरे मालक किरत दा अर्थ है अपने कीते हुए काम किरत कर्म अपने कीते हुए कम्मां करके मेरे मालक जी ਅਸੀਂ ਤੇਰੇ ਚਰਨਾਂ ਨਾਲ ਵਿਛੜ ਗਏ ਹਾਂ, ਪਰ ਤੇਰੇ ਚਰਨਾਂ ਵਿੱਚ ਬੇਨਤੀ ਹੈ। ਸਾਡੇ ਕੀਤੇ ਹੋਏ ਕਰਮਾਂ ਕਰਕੇ ਵਿਛੋੜਾ ਤਾਂ ਪੈ ਸਕਦਾ ਹੈ, ਪਰ ਕਰਮਾਂ ਕਰਕੇ ਮਿਲਾਪ ਨਹੀਂ। ਮਿਲਾਪ ਤਾਂ ਹੋਵੇਗਾ ਜੇ ਮੇਰੇ ਸਵਾਮੀ ਤੇਰੀ ਆਪਣੀ ਕਿਰਪਾ ਹੋਵੇਗੀ। ਸਾਹਿਬ ਨੇ ਆਰੰਭ ਵਿੱਚ ਕਿਹਾ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਖੇ ਮੇਰੇ ਪ੍ਰਭੂ ਖੇ ਰਾਮ। ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹਾਂ, ਤੇ ਤੂੰ ਕਿਰਪਾ ਕਰ, ਕਰਮਾਂ ਕਰਕੇ ਤੇਰਾ ਮਿਲਾਪ ਨਹੀਂ, ਤੇਰੀ ਕਿਰਪਾ ਦੇ ਨਾਲ ਤੇਰੇ ਚਰਨਾਂ ਵੀ ਜੁੜਿਆ ਜਾ ਸਕਦਾ। ਕਿਹੜੇ ਕਰਮ ਨੇ ਜਿਨ੍ਹਾਂ ਕਰਕੇ ਆਪਾਂ ਪਰਮੇਸ਼ਵਰ ਤੋਂ ਵਿਛੜੇ ਹਾਂ? ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜਿਓ। ਹਜ਼ੂਰ ਗੁਰੂ ਤੇਗ ਬਹਾਦਰ ਜੀ ਦਾ ਇੱਕ ਅੰਮ੍ਰਿਤ ਬਚਨ ਆਉਂਦਾ, ਸਾਹਿਬ ਦਾ ਜੋ ਆਗਮਨ ਪੁਰਬ ਵੀ ਹੈ। ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਨੇ, ਖੇ ਮੇਰੇ ਮਾਲਕ, ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ ਆ। ਤੂੰ ਤਾਂ ਮਨੁੱਖਾ ਦੇਹੀ ਤਰੁੱਟ ਕੇ ਦਿੱਤੀ ਸੀ ਕਿ ਸਿਮਰਨ ਭਜਨ ਬੰਦਗੀ ਵੀ ਜੁੜ ਜਾਵਾਂ, ਪਰ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਆਇਆ ਕਰਨ ਕਿ ਮੇਰੇ ਕਰਮ ਜੁੜਨ ਵਾਲੇ ਨਹੀਂ। ਕਰਮ ਤਾਂ ਉਹ ਕੀਤੇ ਨੇ ਜਿਸ ਕਰਕੇ ਤੇਰੇ ਚਰਨਾਂ ਤੋਂ ਵਿਛੋੜਾ ਪੈ ਗਿਆ। ਸਤਿਗੁਰੂ ਨੇ ਅੰਮ੍ਰਿਤ ਬਚਨ ਕੀਤੇ ਨੇ, ਕਹਿਣ ਲੱਗੇ, ਅਬ ਮੈਂ ਕੌਣ ਉਪਾਓ ਕਰੂੰ, ਕਿਰਤ ਕਰਮ ਕੇ ਵਿਛੜੇ। ਕਹਿੰਦੇ ਨੇ, ਹੇ ਪ੍ਰਭੂ, ਹੁਣ ਮੈਂ ਕਿਹੜਾ ਉਪਾਅ ਕਰਾਂ, ਤੇਰੀ ਕਿਹੜੀ ਤਰਕੀਬ ਸੋਚਾਂ ਜਿਹਦੇ ਨਾਲ ਤੁਹਾਡੇ ਚਰਨਾਂ ਵਿੱਚ ਮਿਲ ਸਕਾਂ। ਕਹਿਣ ਲੱਗੇ, ਅਬ ਮੈਂ ਕੌਣ ਉਪਾਅ ਕਰੂੰ, ਜੇ ਵਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਕਰੂੰ। ਜਿਸ ਤਰੀਕੇ ਨਾਲ ਮੇਰੇ ਮਨ ਦੇ ਸੰਸੇ ਮੁੱਕ ਜਾਣ, ਤੇ ਜਿਹੜਾ ਆ ਭਿਅੰਕਰ ਸੰਸਾਰ ਸਮੁੰਦਰ ਦਿਸਦਾ, ਮੈਂ ਇਸ ਨੂੰ ਬੜੀ ਆਸਾਨੀ ਨਾਲ ਤਰ ਜਾਵਾਂ। ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਦ ਪਾਰ ਕਰੂੰ। ਸਾਹਿਬ ਕਹਿਣ ਲੱਗੇ, ਜਨਮ ਪਾਏ ਕੱਚ ਭਲੋ ਨਾ ਕੀਨੋ। ਆਪਣੀ ਜ਼ਿੰਦਗੀ ਵਿੱਚ ਮੇਰੇ ਮਾਲਕ ਤੂੰ ਮਨੁੱਖਾ ਦੇ ਦਿੱਤੀ, ਇਸ ਕਰਕੇ ਕੋਈ ਭਲੇ ਦਾ ਕਰਮ ਕਰ ਲੈ। ਪਰ ਪ੍ਰਭੂ, ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਭਲੇ ਦਾ ਕੰਮ ਨਹੀਂ ਕੀਤਾ, ਜਿਸ ਕਰਕੇ ਮੈਂ ਇਹ ਸੰਸਾਰ ਸਮੁੰਦਰ ਨੂੰ ਤਰ ਜਾਂ। ਧਿਆਨ ਦਿਆ ਜੇ ਗੁਰਮੁਖੋ, ਅਰਜ਼ ਕੀਤੀ, ਅੱਜ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਪੁਰਬ ਵੀ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਨੇ ਕੋਈ ਭਲੇ ਦਾ ਕੰਮ ਨਹੀਂ ਕੀਤਾ। ਜਦੋਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਪੜ੍ਹਨੇ ਆ, ਮੈਂ ਸਿਰਫ ਇੱਕ ਘਟਨਾ ਦਾ ਜ਼ਿਕਰ ਆਪ ਨਾਲ ਕਰਨਾ, ਆਉਣਾ ਆਪਣੇ ਵਿਸ਼ੇ ਦੇ ਅੰਦਰ ਹੀ। ਸਾਹਿਬ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਉਸ ਸਾਈਂ ਦੇ ਚਰਨਾਂ ਵਿੱਚ ਓਤ ਪੋਤ ਉਸ ਮਾਲਕ ਦੀ ਯਾਦ ਵੀ ਜੁੜੇ ਨੇ। ਤੇ ਜਦੋਂ ਭਾਈ ਮੱਖਣ ਸ਼ਾਹ ਨੇ ਇਹ ਦੁਹਾਈ ਦੇ ਦਿੱਤੀ, ਦੁਨੀਆਂ ਦੇ ਲੋਕੋ ਭੁੱਲੇ ਨਾ ਰਹੋ ਕਿ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਵਾਰਸ ਨੇ, ਤੇ ਉਹ ਕਹਿ ਦਿੱਤਾ ਗੁਰੂ ਲਾਧੋਰੇ, ਗੁਰੂ ਲਾਧੋਰੇ। ਉਸ ਵੇਲੇ ਸ਼ਾਮ ਨੂੰ ਇਹ ਸਤਿਗੁਰੂ ਨੂੰ ਪ੍ਰਗਟ ਕਰਕੇ ਗਿਆ, ਤੇ ਧੀਰ ਮੱਲ ਨੇ ਜੋ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰ ਹੈ, ਜੇ ਰਿਸ਼ਤੇਦਾਰੀ ਵੀ ਤੱਕੀਏ ਤੇ ਗੁਰੂ ਤੇਗ ਬਹਾਦਰ ਬਾਬੇ ਧੀਰ ਮੱਲ ਦੇ ਚਾਚੇ ਲੱਗਦੇ। ਸ਼ਾਮ ਦਾ ਵੇਲਾ ਆਇਆ, ਜਦੋਂ ਗੁਰੂ ਤੇਗ ਬਹਾਦਰ ਜੀ ਬਾਹਰ ਨਿਕਲੇ ਨੇ, ਤੇ ਧੀਰ ਮੱਲ ਦੇ ਕਹਿਣ ਤੇ ਸ਼ੀਏ ਮਸੰਦ ਨੇ ਗੋਲੀ ਚਲਾਈ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਮੱਥੇ ਨੂੰ ਛੂ ਕੇ ਨਿਕਲ ਗਈ। ਤੇ ਮੇਰੇ ਸਾਹਿਬ ਦੇ ਮੁੱਖ ਤੋਂ ਜਿਹੜੇ ਬਚਨ ਨਿਕਲੇ, ਜੇ ਸਾਹਿਬ ਕਹਿ ਦਿੰਦੇ ਕਿ ਧੀਰ ਮੱਲ ਤੇਰਾ ਕੱਖ ਨਾ ਰਹਿ, ਤੇ ਧੀਰ ਮੱਲ ਦੇ ਪੱਲੇ ਕੁਝ ਰਹਿੰਦਾ, ਧੀਰ ਮੱਲ ਗੋਲੀ ਪਿਆ ਚਲਾਉਂਦਾ ਹੈ, ਤੇ ਗੁਰੂ ਤੇਗ ਬਹਾਦਰ ਨੇ ਸ਼ਬਦ ਵਰਤੇ ਧੀਰ, ਕਹਿਣ ਲੱਗੇ, ਭਲੇ ਧੀਰ ਮੱਲ ਭਲੇ ਜੀ, ਭਲੇ ਧੀਰ ਮੱਲ ਧੀਰ। ਕਹਿਣ ਲੱਗੇ, ਗੋਲੀ ਚਲਾਉਣ ਵਾਲਿਆ ਧੀਰ ਮੱਲ, ਮੇਰਾ ਵਾਹਿਗੁਰੂ ਤੇਰਾ ਭਲਾ ਕਰੇ, ਤੈਨੂੰ ਸਮਤ ਬਖਸ਼ੇ, ਘੱਟੋ ਘੱਟ ਸਮਝ ਪੈ ਜਾਏ ਤੂੰ ਇਸ ਧਰਤੀ ਤੇ ਕਰਨ ਕੀਆਂ ਹੈ। ਭਲੇ ਧੀਰ ਮੱਲ ਭਲੇ ਜੀ, ਭਲੇ ਧੀਰ ਮੱਲ ਧੀਰ। ਬਹੁ ਵਾਰ ਸਤਿਗੁਰ ਕਹਿਓ ਸ਼੍ਰੀ ਪਤ ਗੁਣੀ ਗਗੀਰ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬੇਨਤੀ ਕਰ ਖਾਂ, ਜਦੋਂ ਆਪਾਂ ਬਾਰਾਂ ਮਾਹ ਆਰੰਭ ਅੱਜ ਕੀਤਾ, ਸਭ ਤੋਂ ਪਹਿਲਾਂ ਮਾਲਕ ਦੇ ਚਰਨਾਂ ਵਿੱਚ ਬੇਨਤੀ ਏ ਕਿ ਮੈਂ ਦੁਖੀ ਹਾਂ, ਤੇ ਦੁੱਖ ਇਸ ਕਰਕੇ ਵੀ ਕਿ ਤੇਰੇ ਚਰਨਾਂ ਤੋਂ ਵਿਛੋੜਾ ਪਿਆ, ਤੇ ਜਦੋਂ ਵਿਛੜ ਜਾਈਏ ਦੁੱਖ ਕਿੰਨਾ ਕੁ ਲੱਗਦਾ। ਤੇ ਸਾਹਿਬ ਗੁਰੂ ਅਰਜੁਨ ਦੇਵ ਨੂੰ ਅੱਗੇ ਕਿਰਪਾ ਕਰਨਗੇ। ਮੈਂ ਪ੍ਰਮਾਣ ਅਰਜ਼ ਕਰ ਰਿਹਾ ਸਾਂ ਕਿ ਆਪਣੇ ਕੀਤੇ ਕਰਮਾਂ ਕਰਕੇ ਵਿਛੜੇ ਹਾਂ, ਕਿ ਜਨਮ ਪਾਏ ਕੱਚ ਭਲੋ ਨਾ ਕੀਨੋ, ਤਾਂ ਤੇ ਅਧਕ ਡਰੋਂ ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਇਹ ਜੀ ਸੋਚ ਧਰੋਂ ਨਾ ਮਨ ਕਰਕੇ ਨਾ ਬਚਨਾ ਕਰਕੇ ना करमा करके तेरे कदी शिवत सलाह दे गीत नहीं गाए, मन बच क्रम हर गुण नहीं गाए। ये जी सोच धरूं गुरमत सुन, तेरी गल सुनी जरूर, खे दाता तेरी मत नू तेरे उपदेश नू सुनिया, पर सुन के अपनी जिंदगी विच रंचक मात्र भी कमाया नहीं। गुरमत सुन कछ ज्ञान ना उपजो, पस ज्यों उतर भरूं अपना पेट इस तरह भरिया जिमें केवल एक पशु दी बिरती, पस ज्यों उतर भरूं पर एक कृपा कर कहो नानक प्रभ बिरध पछानो, तब हो पतत तरूं जे तू अपने बिरध बाणे दी राज रखें, ता मैं कर सकना नहीं ता नहीं। हजूर आरंभ विच अज कहन लगे के किरत कर्म के विछड़े, अपने कीते हुए कर्मा करके मेरे मालक तेरे तो विछड़ गया, कर कृपा मेलो राम जे तुसी त्रुटे हो ना, ते कृपा करके मेनु अपने चरणा विच मेल लो। अर्ज करा गुरमुखो तन गुरु ग्रंथ साहिब दी बाणी विच सिख नू जेड़ी सब तो वड्डी जिग्यासु नू रहमत दिती है ना, ओ वे अरदास के गुरु चरणा विच अरदास कर। साहब ने 12 माह दे आरंभ विच कीती अरदास, ते जदो सी अरदास शब्द पढ़ने, अरदास गुरु ग्रंथ साहिब जी दे अंदर ऐरा रारा ददे नू कन्ना ते ससे नू सिहारी, ए शब्द अरदास हुंदा है। ते गुरु ग्रंथ साहिब च 98 वरी ए शब्द अरदास आया, ते ए दे एक एक अखर दे कदी अर्थ करके देखो, क्योंकि पहला अंक जेड़ा 12 माह दा ओ केवल अरदास है साईं दे चरणा विच के विछड़िया तू कृपा करके मिला। मैं अर्ज कर रहा के अरदास दे अखरी अर्थ कदी करके देखो, 4 अखर आंदे ने जे मात्रा छड़ दईए तां ऐड़ा रारा दद्दा ते ससा, एक गुरमुख विद्वान इहदे अर्थ करदे ने के ऐड़े दा अर्थ है अंतर जामी, के जिदे चरना विच झोके तू बेनती करना है। एक गल ध्यान विच रखी, भावे तू शब्द ना भी बोले, वो मेरा करता पुरख वाहिगुरु तेरे अंदर नू जानदा पे। जदों आपां पढ़ने आ रारा कहन लगे इहदा अर्थ है रखवाला, जिदे चरणा विच तू बेनती करना है वो मेरा करता पुरख वाहिगुरु हर थां ते तेरी रखिया करेगा। ऐड़ा रारा ते अगे हुंदा दद्दा, कहन लगे दद्दे दा अर्थ है दुनिया विच दाते बड़े बंदे ने, पर गुरु परमेश्वर वर्गा कोई दाता नहीं। इस दातार दे चरणा विच आके झोली अड्डी, ए दाता रहमता नाल तेरी झोली भर देवेगा। दद्दे दा अर्थ है दातार, ते जदों आपां ससा अखर पढ़ने अरदास विच ससे दा अर्थ है सहारा देण वाला, संसार विच डिग्गे नू लतारन वाले तां बड़े मिलंगे, पर जिदे चरणा विच तू अरदास करना है केवल एक ओही जिहड़ा डिग्गे होए नू सहारा दे दिंदा है। ध्यान दिओ ए अरदास शुरू तों आरंभ कदों होई, केवल गुरु ग्रंथ साहिब दी बाणी विचों बेनती करनी। गुरु नानक साहिब जी दा एक अमृत बचन आउंदा है पहरियां दे अंदर, हुण असी अरदास करने हां पंथक रूप जो साडी अरदास नूं दित्ता गया पंथ ने, पंथक अरदास शब्द वरतने। गुरु नानक साहिब कहिंदे ने कि जितना पुराना मनुख दा इतिहास है उन्नी पुरानी अरदास है। जदों दा मनुख होंद विच आया सच जाणो गुरु ग्रंथ साहिब दी बाणी मुताबिक उदन दी अरदास दी आरंभ है। आपां सोचांगे कि मनुख होंद विच आया ते अरदास उदन तों, तां गुरु ग्रंथ साहिब च हजूर ने एक बचन कीता है, कहन लगे जदों मनुख माता दे उदर विच निवास करदा है उदों इहनूं खुराक दा फिकर नहीं, उदों इहनूं घर दा मकान दा फिकर नहीं, उदों परिवार दा फिकर नहीं। सच जान उदों उस अस्थान ते केवल स्वास स्वास मालक दे चरणा विच बेनती करदा है, जिस बेनती करके इहदा शरीर अग विच वी इहनूं तत्ती वाह नहीं लगदी। साहिब कहन लगे उस वक्त अरदास केवल इक्को सी कि अंदर दी लिव किते मालक दे चरणा विचों टुटे। साहिब दे बचन कदी पढ़ो, हजूर कहिंदे ने पहला पहरा रहण कह बन जा रहा मित्रा हुक्म भया दरबास। सतगुरु दे अगले बचन ने उर्द तप अंतर करै बन जा रहा मित्रा खसम छेती अरदास। इहदा मतलब कि उत्थे शब्द मनोकल कोई नहीं, पर वो अरदास की सी कि मालक दे चरणा विचों ध्यान ना टुटना, ਉਹ ਅਰਦਾਸ ਕੀ ਸੀ ਕਿ ਅੰਦਰ ਢੀਲੇ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜੀ ਰਹੀ। ਹਜ਼ੂਰ ਨੇ ਅੱਜ ਆਰੰਭ ਵਿੱਚ ਅਰਦਾਸ ਕੀਤੀ, ਕਹਿੰਦੇ ਨੇ ਮਾਲਕ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਆਪਣੇ ਕੀਤੇ ਹੋਏ ਕੰਮਾਂ ਕਰਕੇ ਵਿਛੜੇ ਹਾਂ, ਹੁਣ ਕਿਰਪਾ ਕਰਕੇ ਮਿਲਾ ਲੈ। ਤੇ ਕਦੀ ਅਸੀਂ ਅਰਦਾਸ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੀਏ ਜਿਹਦੇ ਵਿੱਚ ਮਿਲਾਪ ਦੀ ਗੱਲ ਕਹੀ ਹੋਵੇ। ਕਬੀਰ ਸਾਹਿਬ ਦਾ ਬਿਲਾਵਲ ਰਾਗ ਵੀ ਸ਼ਬਦ ਹੁੰਦਾ, ਰਾਖ ਲਿਓ ਖਮ ਤੇ ਬਿਗਰੀ, ਕਿਰਤ ਕਰਨ ਕੇ ਵਿਛੜੇ, ਖੇ ਮੇਰੇ ਮਾਲਕ ਤੂੰ ਕਿਰਪਾ ਕਰਕੇ ਸਾਨੂੰ ਰੱਖ ਲੈ। ਰਾਖ ਲਿਓ ਖਮ ਤੇ ਬਿਗਰੀ, ਸੀਲ ਧਰਮ ਜਾਂ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗੜੀ, ਨਾ ਤਾਂ ਮੇਰਾ ਸਹਿਜ ਸੁਭਾਅ ਹੈ, ਨਾ ਭਗਤੀ ਕੀਤੀ, ਨਾ ਕੋਈ ਜਪ ਕੀਤਾ। ਕਦੀ ਅਰਦਾਸ ਕਰ ਕਿ ਮੇਰੇ ਮਾਲਕ ਜੀ ਮੇਲ ਲਿਓ ਦਿਆਲ, ਢਹਿ ਪਏ ਦੁਆਰਿਆਂ, ਰੱਖ ਲਿਓ ਦੀਨ ਦਿਆਲ ਭਰਮਤ ਬਹੁ ਖਾਰਿਆਂ, ਖੇ ਮੇਰੇ ਮਾਲਕ ਤੂੰ ਕਿਰਪਾ ਕਰਕੇ ਸਾਨੂੰ ਰੱਖ ਲੈ। ਹਜ਼ੂਰ ਆਰੰਭ ਵਿੱਚ ਕਹਿਣ ਲੱਗੇ ਕਿ ਕਿਰਤ ਕਰਮ ਕੇ ਵਿਛੜੇ, ਆਪਣੇ ਕੀਤੇ ਹੋਏ ਕੰਮਾਂ ਕਰਕੇ ਤੇਰੇ ਤੋਂ ਵਿਛੜ ਗਏ, ਕਰ ਕਿਰਪਾ ਮਿਹਰ ਕਰ ਮੇਰੇ ਮਾਲਕ, ਮੇਰੇ ਤੇ ਰਹਿਮਤ ਕਰ, ਕਰ ਕਿਰਪਾ ਮੇਲੋ ਰਾਮ, ਤੂੰ ਆਪਣੇ ਚਰਨਾਂ ਦੇ ਮਿਲਾ। ਹੁਣ ਅੱਗੇ ਤੱਕਿਓ, ਕਹਿਣ ਲੱਗੇ ਮੈਂ ਅੱਜ ਦਾ ਨਹੀਂ ਚਾਰ ਕੁੰਟ ਦੇ ਦੇਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਹੁਣ ਚਾਰ ਕੁੰਟ ਆਪਾਂ ਇਹਨਾਂ ਦੇ ਅਰਥ ਚਾਰ ਕੋਨੇ ਵੀ ਕਰਨੇ ਆ, ਚਾਰ ਦਿਸ਼ਾਵਾਂ ਵੀ ਕਰਨੇ ਆ। ਦੋ ਸ਼ਬਦ ਆਏ ਨੇ, ਇੱਕ ਚਾਰ ਕੁੰਟ ਤੇ ਨਾਲ ਸ਼ਬਦ ਆਇਆ ਦੇ ਦੇਸ਼, ਚਾਰ ਕੁੰਟ ਦਾ ਅਰਥ ਚਾਰ ਕੋਨੇ ਕਰਾਂਗੇ। ਹੁਣ ਦਸ ਦਿਸ਼ਾਵਾਂ ਕਿਹੜੀਆਂ ਨੇ? ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਚਾਰ ਕੋਨੇ ਦਸ ਦਿਸ਼ਾਵਾਂ, ਤੇ ਇਹਦਾ ਜੇ ਅਰਥ ਕਰਕੇ ਦੇਖੀਏ, ਚਾਰ ਤਾਂ ਦਿਸ਼ਾਵਾਂ ਨੇ, ਦੋ ਸ਼ਬਦ ਹੁੰਦੇ ਨੇ ਇੱਕ ਦਿਸ਼ਾ ਤੇ ਇੱਕ ਵਿਸ਼ਾ, ਚਾਰ ਦਿਸ਼ਾਵਾਂ ਨੇ, ਉੱਤਰ ਪੂਰਬ ਪੱਛਮ ਦੱਖਣ ਆਪਾਂ ਕਹਿੰਦੇ, ਚਾਰ ਦਿਸ਼ਾਵਾਂ ਤੇ ਚਾਰ ਇਹਨਾਂ ਦੇ ਕੋਨੇ ਅੱਠ, ਧਰਤੀ ਨੌ ਤੇ ਅਸਮਾਨ ਦਸ, ਇਹ ਦਸ ਦਿਸ਼ਾਵਾਂ ਵਿਦਵਾਨਾਂ ਨੇ ਮੰਨੀਆਂ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾ ਧਰਤੀ ਤੇ ਨਾ ਅਸਮਾਨ ਵਿੱਚ, ਨਾ ਪੂਰਬ ਨਾ ਪੱਛਮ ਨਾ ਦੱਖਣ ਨਾ ਉੱਤਰ, ਚਾਰੇ ਦਿਸ਼ਾਵਾਂ ਚਾਰੇ ਕੋਨੇ ਤੇ ਧਰਤੀ ਤੇ ਅਸਮਾਨ ਵਿੱਚ ਕਿਹੜੀ ਥਾਂ ਹੈ ਜਿੱਥੇ ਅਸੀਂ ਭਟਕ ਕੇ ਨਹੀਂ ਆਏ? ਹੁਣ ਚਾਰ ਚ ਫੇਰਿਓ ਥੱਕ ਕੇ ਤੇਰੇ ਚਰਨਾਂ ਦੀ ਸ਼ਾਮ ਦਰ ਤੇ ਸ਼ਰਨ ਵਿੱਚ ਆਏ। ਸ਼ਾਮ ਦਾ ਅਰਥ ਇੱਥੇ ਇਹ ਨਹੀਂ ਕਿਸ ਲੋਹਡਾ ਵੇਲਾ ਜਾਂ ਸੂਰਜ ਛਿਪਣਾ, ਕਹਿਣ ਲੱਗੇ ਚਾਰ ਕੁੰਡ ਦਰ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ, ਹੁਣ ਥੱਕ ਗਏ ਆ। ਇਹ ਬਚਨ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਵਿੱਚ ਕਹਿਣ ਲੱਗੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਚਾਰ ਕੁੰਡ ਦਰ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਨ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਹੁਣ ਕਿਰਪਾ ਕਰ ਮੇਰੇ ਮਾਲਕ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਜੇ ਤਰੁੱਠੇ ਆਪਣੀ ਭਗਤੀ ਨਾਲ ਜੋੜ ਕਿਤੇ ਗੁਰਮੁਖੋ। ਇਸ ਜਗਿਆਸਾ ਨੂੰ ਲੈ ਕੇ ਮਨੁੱਖ ਤੁਰੇ ਤੇ ਮੇਰਾ ਮਾਲਕ ਉਹਨੂੰ ਰਾਹ ਵੀ ਦੱਸ ਦਿੰਦਾ। ਹੁਣ ਇਹ ਕਹਿਣ ਮਾਤਰ ਅਰਦਾਸ ਨਹੀਂ, ਭੱਟਾਂ ਦੇ ਸਵਈਏ ਪੜ੍ਹੀਏ ਤੇ ਭੱਟ ਭਿੱਖਾ ਜੀ ਨੇ ਗੁਰੂ ਅਮਰਦਾਸ ਜੀ ਦੀ ਸ਼ਿਫਤ ਵਿੱਚ ਇੱਕ ਬਚਨ ਕਿਹਾ, ਸਵਈਏ ਪੜ੍ਹਦੇ ਹਾਂ। ਭੱਟ ਭਿੱਖਾ ਜੀ ਕਹਿੰਦੇ ਨੇ ਕਿ ਸੰਸਾਰ ਦੇ ਲੋਕੋ, ਕਿ ਕਿਹੜੀ ਥਾਂ ਹੈ ਜਿਹੜੀ ਅਸੀਂ ਭਟਕ ਕੇ ਨਹੀਂ ਆਏ? ਕਹਿਣ ਲੱਗੇ ਬੜੇ ਸੰਤ ਕਹਾਉਣ ਵਾਲੇ ਵੀ ਤੱਕੇ, ਪਰ ਉੱਥੇ ਸ਼ਬਦ ਸੰਤ ਪਖੰਡੀ ਲਈਏ, ਅਸਲੀ ਲਈ ਨਹੀਂ। ਰੰਗ ਰੱਤੇ ਤਾਂ ਹੈ ਨਹੀਂ, ਉਹ ਅੱਗੇ ਅਰਜ਼ ਕਰਨੀ ਹੈ ਚੇਤ ਦੇ ਮਹੀਨੇ ਰਾਹੀਂ। ਕਹਿਣ ਲੱਗੇ ਗੁਰੂ ਅਮਰਦਾਸ, ਅਨੇਕਾਂ ਅਖੌਤੀ ਸੰਤ ਵੀ ਵੇਖੇ, ਕਥਾ ਕਹਾਣੀਆਂ ਕਰਨ ਵਾਲੇ ਪੰਡਿਤ ਤੇ ਵਿਦਵਾਨ ਵੀ ਦੇਖੇ, ਜ਼ਬਾਨ ਨਾਲ ਮਿੱਠੀਆਂ ਗੱਲਾਂ ਕਰਦੇ ਸਨ, ਅੱਖਾਂ ਵਿੱਚ ਪਾਣੀ ਵਗਦਾ ਸੀ, ਗੱਲਾਂ ਸੁਣ ਕੇ ਉਹਨਾਂ ਤੋਂ ਬੜੇ ਪ੍ਰਭਾਵਿਤ ਹੋਏ, ਤੇ ਜਦੋਂ ਜੀਵਨ ਨੂੰ ਤੱਕਿਆ ਤੇ ਬੜੀ ਨਿਰਾਸ਼ਾ ਹੋਈ ਕਿ ਇਹ ਕਹਿੰਦੇ ਜ਼ਰੂਰ ਨੇ ਪਰ ਕਮਾਉਂਦੇ ਕਿਉਂ ਨਹੀਂ? ਅਖੀਰ ਤੇ ਥੱਕ ਕੇ ਜਿੱਦਣ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਨਾ, ਜੋ ਤੇਰੇ ਚਰਨਾਂ ਵਿੱਚੋਂ ਆਨੰਦ ਮਿਲਿਆ ਹੋਰ ਕਿਤੋਂ? ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ, ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਦਿੱਠੇ, ਸੰਨਿਆਸੀ ਤਪਸੀ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲਗੇ ਤਿਨਕੇ ਗੁਣ ਹੋ ਕਿਆ ਕਹੂੰ, ਗੁਰਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖ ਹੈ
ਟਿਬ ਰਹਿ। ਹੁਣ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ, ਚਾਰ ਕੁੰਟ ਦੈ ਦਿਸ਼ ਭਰਮੇ ਥੱਕ ਆਏ, ਥੱਕ ਗਏ ਆ, ਤੇਰੇ ਵਰਗਾ ਘਰ ਕੋਈ ਨੀ ਲੱਭਦਾ ਪਿਆ। ਇਹਦਾ ਮਤਲਬ ਕਿ ਹੋਰ ਕੋਈ ਥਾਂ ਨਹੀਂ ਜਿਹੜੀ ਵਿਛੜਿਆਂ ਨੂੰ ਰੱਖ ਸਕੇ, ਕੇਵਲ ਇੱਕ ਤੇਰਾ ਘਰ ਹੈ ਜਿਹੜਾ ਵਿਛੜਿਆਂ ਨੂੰ ਆਪਣੇ ਚਰਨਾਂ ਵਿੱਚ ਮਿਲ ਲੈਂਦਾ। ਥੱਕ ਆਏ ਪ੍ਰਭ ਕੀ ਸ਼ਾਨ। ਹੁਣ ਅੱਗੇ ਸਾਹਿਬ ਜੀ ਕਹਿੰਦੇ ਨੇ ਕਿ ਜੇਕਰ ਕੋਈ ਪੁੱਛੇ ਕਿ ਕੀ ਤੁਹਾਡਾ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਗੁਜ਼ਾਰਾ ਨਹੀਂ, ਕੀ ਲੋੜ ਹੈ ਇੰਨੀਆਂ ਬੇਨਤੀਆਂ ਹਾੜੇ ਕੱਢਣ ਦੀ ਵੀ ਸਾਨੂੰ ਕਿਰਪਾ ਕਰਕੇ ਰੱਖ ਲੈ। ਤੇ ਸਾਹਿਬ ਨੇ ਦੋ ਉਦਾਹਰਣਾਂ ਦਿੱਤੀਆਂ ਨੇ। ਕਹਿਣ ਲੱਗੇ ਧੇਨ ਦੁੱਧ ਹੈ ਤੇ ਬਾਹਰੀ, ਕਹਿਣ ਲੱਗੇ ਕਿਤਾ ਨਾ ਆਵੇ ਕਾਮ। ਪਹਿਲੀ ਉਦਾਹਰਣ ਦਿੱਤੀ, ਕਹਿੰਦੇ ਨੇ ਜੇ ਤੂੰ ਪੁੱਛੇ ਵੀ ਤੇਰਾ ਨਾਮ ਤੋਂ ਬਿਨਾਂ ਨਹੀਂ ਸਰਦਾ। ਧੇਨ ਦਾ ਅਰਥ ਇੱਥੇ ਵੇ ਗਾਂ, ਦੁੱਧ ਹੈ ਤੇ ਬਾਹਰੀ ਦਾ ਅਰਥ ਹੈ ਜਿਹੜੀ ਦੁੱਧ ਨਾ ਦੇ ਦੁੱਧ ਤੋਂ ਬਾਂਝ ਹੋਵੇ। ਸ਼ਾਇਦ ਕਹਿਣ ਲੱਗੇ ਵੇਖੋ ਇੱਥੇ ਗਾਂ ਸ਼ਬਦ ਵਰਤਿਆ ਮੱਝ ਨਹੀਂ, ਤੇ ਸ਼ਬਦ ਹਿੰਦੁਸਤਾਨ ਦੀ ਧਰਤੀ ਤੇ ਉਚਾਰਨ ਕੀਤੇ ਨੇ। ਇਸ ਕਰਕੇ ਉਦਾਹਰਣਾਂ ਸਾਹਿਬ ਨੇ ਉਹ ਸਾਹਮਣੇ ਰੱਖੀਆਂ ਜੋ ਉੱਥੇ ਪੰਜਾਬ ਦੀ ਜਾਂ ਉਸ ਵਾਤਾਵਰਣ ਵਿੱਚ ਤੱਕਿਆ। ਹੁਣ ਦੁੱਧ ਤਾਂ ਮੱਝ ਵੀ ਦਿੰਦੀ, ਪਰ ਕਹਿਣ ਲੱਗੇ ਨਹੀਂ ਧੇਨ ਦੁੱਧ ਹੈ ਤੇ ਬਾਹਰੀ, ਮੱਝ ਦੁੱਧ ਨਾ ਦੇ। ਪਿੰਡਾਂ ਥਾਵਾਂ ਵਿੱਚ ਉਹਨੂੰ ਹਲ ਅੱਗੇ ਜੋ ਲੈਂਦੇ ਸਨ, ਪਰ ਗਾਂ ਇੱਕ ਐਸੀ ਸੀ ਜੇ ਦੁੱਧ ਨਾ ਦੇ ਤੇ ਉਹ ਕਿਸੇ ਵੀ ਕੰਮ ਨਹੀਂ ਸੀ ਆਉਂਦੀ। ਸਾਹਿਬ ਕਹਿਣ ਲੱਗੇ ਧੇਨ ਦੁੱਧ ਹੈ ਤੇ ਬਾਹਰੀ, ਜੇ ਗਾਂ ਦੁੱਧ ਨਹੀਂ ਦਿੰਦੀ ਕਿਤੇ ਨਾ ਆਵੇ ਕਾਮ, ਕਿਸੇ ਵੀ ਉਹ ਕੰਮ ਨਹੀਂ ਆ ਰਹੀ। ਹਜ਼ੂਰ ਕਹਿਣ ਲੱਗੇ ਜਲ ਬਿਨ ਸਾਫ ਮਿਲਾਵਤੀ ਉਪਜੈ ਨਾਹੀਂ ਦਾਨ, ਪਾਣੀ ਤੋਂ ਬਿਨਾਂ। ਇੱਥੇ ਸਾਖ ਦਾ ਅਰਥ ਕਰਾਂਗੇ ਬਨਸਪਤੀ ਫਸਲ, ਕੁਮਲਾਵਤੀ ਦਰ ਤੇ ਕੁਮਲਾ ਗਈ। ਜਿਸ ਫਸਲ ਨੂੰ ਪਾਣੀ ਨਾ ਮਿਲੇ ਉਸ ਫਸਲ ਤੋਂ ਕਦੀ ਅਨਾਜ ਦੀ ਆਸ ਨਾ ਰੱਖੀਏ, ਜਿਹੜੀ ਫਸਲ ਸੜ ਜਾਏ ਉਹ ਕਦੀ ਵੀ ਘਰ ਰੁਪਈਆਂ ਨਾਲ। ਸਾਹਿਬ ਕਹਿਣ ਲੱਗੇ ਉਪਜੈ ਨਾਹੀਂ ਦਾਮ, ਹੁਣ ਵੈਸੇ ਉਪਜੈ ਨਾਹੀਂ ਦਾਮ, ਦਾਮ ਦਰ ਤੇ ਪੈਸਾ, ਉਪਜੈ ਨਾਹੀਂ ਦਾਮ। ਅਸੀਂ ਜੇ ਅਖਰੀ ਅਰਥ ਲੜੀਵਾਰ ਇਸ ਤਰ੍ਹਾਂ ਕਰਾਂਗੇ ਇਹਦਾ ਅਰਥ ਬਣ ਜਾਏਗਾ ਵੀ ਉਸ ਜਿਹਨੂੰ ਪਾਣੀ ਨਾ ਮਿਲੇ ਉਹ ਪੈਸਾ ਕਦੀ ਪੈਦਾ ਹੀ ਨਹੀਂ ਕਰਦੀ। ਹੁਣ ਧਰਤੀ ਵਿੱਚੋਂ ਅਨਾਜ ਪੈਦਾ ਹੁੰਦਾ ਪੈਸਾ ਨਹੀਂ, ਕਾਗਜ਼ ਧਰਤੀ ਵਿੱਚੋਂ ਕਿਵੇਂ ਪੈਦਾ ਹੋ ਗਿਆ। ਸਾਹਿਬ ਕਹਿਣ ਲੱਗੇ ਕਿ ਇਹਦਾ ਅਰਥ ਕਰਾਂਗੇ ਪਾਣੀ ਨਾ ਮਿਲੇ ਤੇ ਫਸਲ ਸੜ ਜਾਂਦੀ ਏ, ਜੇ ਫਸਲ ਅਨਾਜ ਨਹੀਂ ਦੇਗੀ ਤੇ ਘਰ ਵਿੱਚ ਵੇਚ ਕੇ ਕਦੀ ਦੌਲਤ ਤੇਰੀ ਇਕੱਠੀ ਕਿਵੇਂ ਹੋਵੇਗੀ। ਜਿਵੇਂ ਪਾਣੀ ਤੋਂ ਬਿਨਾਂ ਫਸਲ ਕਿਸੇ ਕੰਮ ਨਹੀਂ, ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਨਹੀਂ, ਇਸੇ ਤਰ੍ਹਾਂ ਮੇਰੇ ਸਵਾਮੀ ਜੀ ਤੇਰੇ ਨਾਮ ਤੋਂ ਬਿਨਾਂ ਇਹ ਜੀਵਨ ਵੀ ਕਿਸੇ ਕੰਮ ਨਹੀਂ। ਤੇ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਫ ਕੁਮਲਾਵਤੀ ਉਪਜੈ ਨਾ ਹੀ ਦਾਨ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇਹੀ ਅੰਮ੍ਰਿਤ ਬਚਨ ਕਹੇ ਨੇ। ਜਦੋਂ ਅਸੀਂ ਪੜ੍ਹਨੇ ਆ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਹੀਂ, ਜਲ ਬਿਨ ਉਤਪਜ ਦਮ ਨਹੀਂ। ਕਹਿਣ ਲੱਗੇ ਕਦੀ ਤੱਕ ਖੰਭਾਂ ਤੋਂ ਬਿਨਾਂ ਪੰਛੀ, ਦੁੱਧ ਤੋਂ ਬਿਨਾਂ ਗਾਂ ਤੇ ਪਾਣੀ ਤੋਂ ਬਿਨਾਂ ਕਦੀ ਫਸਲ ਨਹੀਂ ਪ੍ਰਫੁੱਲਤ ਹੋਈ। ਸਾਹਿਬ ਤਾਂ ਹੀ ਕਹਿਣ ਲੱਗੇ ਦਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ, ਮੇਘ ਬਿਨਾਂ ਜਿਉਂ ਖੇਤੀ ਜਾਏ। ਕਹਿੰਦੇ ਨੇ ਜਿਵੇਂ ਪਾਣੀ ਤੋਂ ਬਿਨਾਂ ਖੇਤੀ ਕੁਮਲਾ ਗਈ, ਇਸੇ ਤਰ੍ਹਾਂ ਮੇਰੇ ਮਾਲਕ ਜੀ ਧੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਫ ਕੁਮਲਾਵਤੀ ਉਪਜੈ ਨਾ ਹੀ ਦਾਮ। ਸਾਹਿਬ ਕਹਿਣ ਲੱਗੇ ਹਰ ਨਾਂ ਨਾ ਮਿਲੀਏ ਸਾਜਨੈ, ਇੱਥੇ ਨਾਂ ਦਾ ਅਰਥ ਹੈ ਪਤੀ, ਪਤੀ ਦਾ ਅਰਥ ਕਰਾਂਗੇ ਪਰਮੇਸ਼ਵਰ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਪ੍ਰਭੂ ਜਿਵੇਂ ਪਤੀ ਦਾ ਮਿਲਾਪ ਹਾਸਲ ਨਾ ਹੋਵੇ ਤੇ ਅੰਦਰ ਨੂੰ ਜੀਵ ਇਸਤਰੀ ਨੂੰ ਟਿਕਾ ਨਹੀਂ, ਹੇ ਪ੍ਰਭੂ ਤੇਰੇ ਮਿਲਾਪ ਤੋਂ ਬਿਨਾਂ ਅੰਦਰ ਨੂੰ ਟਿਕਾ ਰੰਚਕ ਮਾਤਰ ਵੀ ਨਹੀਂ। ਹਰ ਨਾਂ ਨਾ ਮਿਲੀਏ ਸਾਜਨੈ, ਕੱਤ ਪਾਈਏ ਵਿਸ਼ਰਾਮ। ਵਿਸ਼ਰਾਮ ਦਾ ਅਰਥ ਸੁੱਖ ਮਿਲਣਾ, ਟਿਕਾਓ ਮਿਲਣਾ, ਇਕਾਗਰਤਾ ਹੋਣੀ, ਅੰਦਰ ਟਿਕ ਜਾਣਾ। ਹੇ ਪ੍ਰਭੂ ਸੱਜਣ ਤੇਰੇ ਤੋਂ ਬਿਨਾਂ ਅੰਦਰ ਨੂੰ ਟਿਕਾ ਆਨੰਦ ਨਹੀਂ। ਪ੍ਰਭ ਸਵਾਮੀ ਕੰਤ ਵੀ ਕੋਣੀਆਂ, ਸਾਹਿਬ ਕਹਿਣ ਲੱਗੇ ਜਿੱਤ ਹਰ ਕੰਤ ਨਾ ਪ੍ਰਗਟੀ, ਭੱਠ ਨਗਰ ਸੇ ਗ੍ਰਾਮ ਜਿਸ ਕਿਰਦੇ ਘਰ ਦੇ ਅੰਦਰ। ਜਿੱਤ ਘਰ ਦਾ ਅਰਥ ਇੱਥੇ ਕਿਰਦਾ ਘਰ, ਹਰ ਕੰਤ ਨਾ ਪ੍ਰਗਟੀ जिस घर दे अंदर हरि प्रभु कंत प्रगट नहीं होए, साहब कह लगे पाट नगर से ग्राम वो शहर होवे भावे पिंड होवे जिथे साईं प्रगट ना होवे वो केवल इस तरह जिवें बलदा होया एक पाट होवे वो बलदी कोई अग की तरह इस तो ज्यादा नहीं। साहब ने इस बचन से थोड़ा जा आप रुकांगे। हजूर कहिंदे ने कि देखो स्वामी तो बिना मालक तो बिना घर चंगा नहीं लगता, ते ऐस शरीर नू जितना मर्जी तू सुंदर समझ जे अंदर प्रभु परमेश्वर प्रगट नहीं होए ते साहब कह लगे शरीर भी इस तरह जिवें बलदा होया एक पाठ होवे। अतन गुरु ग्रंथ साहब दे बचना विच गुरु अर्जन साहब दा श्लोक पढ़ी हजूर कहिंदे ने धनी भी होना पाठ पटंबर पाहे सेती जाले। हजूर कह रहे ने कि जित कर हर कंत ना प्रगटी, पट नगर से ग्राम वो शहर वो पिंड बलते हुए पट की तरह ने जिथे नाम नहीं। ते साहब कह लगे तेरी याद तो बिना तेरे सिमरन तो बिना तन ते पाए कोई वस्त्र भी इंज प्रतीत हुंदे ने जिवें मानो किसी ने तन नूं अग दा लांबू ला दिता होवे। धनी विखूणा पाठ पटंबर पाहे छेती जाले धूड़ी विच लुडंदड़ी सोहा नानक तैं शह नाले। जे तू नाल होवे मेरे स्वामी ते जमीन ते पई कोई मिट्टी भी मेनू चंगी लगदी, तन मिट्टी नाल भरिया भी सुंद है। खजूर फिर अगे कहन लगे सर्ब शिंगार देही दे कीते हुए सारे शिंगार तंबोल रस, आ तंबोल चबान वाली वस्तु में जिदा रस लेना सन देही सब खाम, खाम दा अर्थ व्यर्थ। साहब गुरु अर्जुन साहब कहिंदे पए ने कि देही दे कीते हुए शिंगार पाना दे बीड़े ज्यो तू चबा के रस लेना ते समेत तेरी देही दे सब कुछ व्यर्थ है जे तेरे किरदे विच सत नाम वाहिगुरु नी वसिया। के प्रभु तां अरदास करना के कीते हुए शिंगार सब व्यर्थ ने, सर्ब शिंगार तंबोल रस सन देही सब खान। हुण सर्ब शब्द आए ये शिंगार दा अर्थ केवल तन दा हार शिंगार ना समझिए। कई बारी बंदा पदवी नूं भी अपना शिंगार समझदा, मनुख विद्या नूं भी अपना शिंगार समझदा, संसार दे अंदर ताकत नूं भी अपना शिंगार समझदा। तन गुरु पंचम पातशाह कहिंदे ने जे तेरे कोल पदवी भी होवे नाम नहीं तां ओह पदवी भी व्यर्थ है, शिंगार व्यर्थ है ना। शिंगार दा अखरी अर्थ आपां इत्थे करांगे जिदे नाल शरीर दी ताकत सुहापन दुनिया नूं प्रभावित करे। साहिब कहिंदे ने जे तेरे कोल पदवी है नाम नहीं ते पदवी व्यर्थ है। सतगुरु ने तां ही बाणी विच कहा कूड राजा कूड प्रजा कूड सब संसार, क्यों? क्योंकि अंदर सत नाम नहीं ते जे किते विद्या भी। ते साहिब ने अमृत बाणी विच क्या कहन लगे नानक लेख है एक गल होर खोमै झकना झाख। जे विद्या का शिंगार है विद्वान है ते अंदर वाहगुरु का नाम नहीं ते चेते रखी ए भी शिंगार व्यर्थ। सर्व शिंगार तंबोल रस जिन्ने कीमती तू भोजन खांदा होवे जे नाम नहीं ते गुरु ग्रंथ साहिब कहिंदे ने अन्न देवता पानी देवता बैसंतर देवता लूण पंजवा पाया किरता होआ पाक पवित पापी शौतन गड्डिया थुका पईआं तित जित मुख नाम ना उचरै विण नामै रस खाए नानक एवें जानिए तित मुख थुका पाए। सण देई सब खान शिंगार भी चखे हुए पदार्थ भी ते दिस देई नूं तू पदार्थ चखाए ते देई नूं शिंगार कीता स्यारी व्यर्थ है। महाराज क्यों व्यर्थ? कहन लगे प्रभ स्वामी कंत भी खूणियां तीन शब्द ने के स्वामी प्रभ स्वामी ते कंत अर्थ तिना दे इको ही बन गए। मैं इस करके थोड़ा जिहा अर्थ पहला कीती है कि यतन करना कि बारह माह दे एक एक शब्द दे एक एक अखर दे अर्थ होण। प्रभ का अर्थ प्रभु करांगे, स्वामी का अर्थ मालक करांगे ते कंत का अर्थ पति करांगे। तीन अखर ने तीन शब्द ने पर अखीर तिरथ यही कह हुण बन गए प्रभु नू स्वामी कह प्रभु नू कंत कह। प्रभ स्वामी कंत भी होणियां विहूणियां का अर्थ वाझियां हुईयां सुझियां। कहिंदे ने जिन्हां दे किरदे दी सेज मालक दे नाम तो बिना सुझी है मीत सज्जन सब जान। उन्हां दे भावें मित्र किन्ने होण सज्जन किवें होण ते साहिब कहन लगे सब जाम इत्थे जाम दा अर्थ जमदूत साहब कहते ने जिन्हों सज्जन मित्र कहना है जे वाहगुरु जी का नाम नहीं तो इंज भासेगा जे ये दूत मेनू चंबड़े हुए जे नाम पले होगा साहब कह लगे ग्रिस्ता आनंद भी ता है प्रभ स्वामी कंत भी होनिया मीत सज्जन सब जान ते ए शिंगार ए रस व्यर्थ हुण तको पहली पौड़ी संपूर्ण हुई है आरंभ विच इहनू चेते रखियो कि अखीर ते जाके इस पौड़ी का उत्तर सानू बारहवें महीने विचों मिलना है हुण अरदास कीती भी तू किरपा करके मेनू रख लै अखीर ते फिर कहन लगे नानक की बेनंती आ नानक दर्त करांगे धन गुरु अर्जुन साहब जी बेनती करदे ने कर किरपा दीजै नाम जे तू त्रुठै ते किरपा करके मेनू अपने नाम की दात दे तेरे नाम तो बिना किरपा बख्शिश नहीं मिलनी तेरी बख्शिश तो बिना मिलाप नहीं होना मेरे मालिक जी नानक की बेनंती आ कर किरपा दीजै नाम मेरे ते रहमत कर सतगुरु मेनू नाम दे साहब कह लगे हर मेलो स्वामी संग प्रभ ते नाम किदा दे हुणे ते सिर्फ इन्ना ही शब्द आया कर किरपा दीजै नाम आपां कंग भी किदा नाम हुण ना ते पहाड़ दा भी है सूरज दा भी है चंद्रमा दा भी है इन्हां नूं आपां नाम पुकारने कह लगे मेनू ओ नाम दे हर मेलो स्वामी संग प्रभ जिच का नेचल धाम नेचल दर ते जिन्ने कदी जाना नहीं मेनू ओदा नाम नहीं चाहिदा जिदा नाम अज जपा ते कल नूं खत्म हो जाए मेनू ओदा नाम दई जेड़ा अनभव प्रकाश है मेनू ओदा नाम दई जेड़ा अमितोज है मेनू ओदा नाम दई जेड़ा अकाल मूर्त है नेचल धाम दर ते टिकाणा किरपा कर मेनू ओदे चरणा नाल जोड़ जिदे टिकाणे नूं अज तीकरा कदी कोई खत्म नहीं कर सकिया नाम की दात मंगी पहला धन गुरु ग्रंथ साहिब जी नूं मन्नण वालिओ गुरु कोल किन्नी को नाम दी रहमत है असीं भाई गुरदास दे बचन पढ़ने कहिंदे ने कि बाबा पहिंदा सचखंड नौनित नाम गरीबी भाई आप नाम लैके आए कदी हजूर दे बचन पढ़ो गुरु अर्जन साहिब ने जदों गुरु नानक साहिब जी दी सिबत विच सवैये कहे ने ना अखीर दा बचन कदी पढ़ियो कह लगे प्रभ दातो दातार पढ़ियो जाचकी की शरणा मेरे मालिक मैं तेरे दर दा मंगता तेरी शरण विच आया प्रभ दातो दातार पढ़ियो जाचकी शरणा मिले दान संतरेन जिह लग भवजल तरना बिरत करो अरदास सुनो जे ठाकुर भावे दियो दर्श मन चाओ भगते मन ठहरावे बल्यो चिराग अंधियार मैं सब कुल कहन लगे मेरे मालिक एक गुरु नानक साहिब चिराग है जिन्हें सारी धरती नूं अपना चा चानन दिता है अपना प्रकाश दिता है ते उस दे दिते हुए नाम की बदौलत सारी धरती का पार उतारा हो गया साहब गुरु अर्जुन देव कहिंदे ने किरपा कर मैनू नाम दे ते जिन्हू साई ने नाम की दात दिती वह अंदरों खेड़े विच आ गया इतिहास विच एक घटना आउंदी है शायद आपनू पता होवे एक फकीर होया मियां मिठा पुरातन जन्म साखी विच इहदा जिक्र है कहिंदे ने हजूर ने जदों इहदे कोल गए ना इन्हें कुछ शब्द वरते ते जे किसे घटना पढ़नी होवे ते उस जन्म साखी नूं वलैत वाली जन्म साखी भी कहिंदे ने पुरातन जन्म साखी भी कहिंदे ने हाफजाबाद वाली जन्म साखी भी कहिंदे ते इन्ना कोई फकीर पहुंचिया सी कि जदों सतगुरु इहदे कोल गए ते अपने चेलियां विच बैठे हुए इन्हें अंदरों जान के क्या कहन लगा कि आउंदा ते गुरु नानक इस तरह मैं नितार के रख दियांगा जिवें दुध दे उत्तों मलाई वाह कर लई दी शब्द ही वरते कहन लगे इस तरह नितार लवांगा इहनू कि जिवें दुध तो मलाई नितारी दी कहिंदे ने उधर लिखदा गुरु नानक साहिब हस पए कहन लगे देख मरदानिया ਉਹ ਦਾਵਾ ਕਰਦਾ ਵੀ ਮੈਂ ਮਲਾਈ ਦੀ ਤਰ੍ਹਾਂ ਨਿਤਾਰ ਲੈਣਾ ਉਤੋਂ ਮਲਾਈ ਜਿਵੇਂ ਵਾਹ ਕਰੀ ਦੀਏ ਕਹਿਣ ਲੱਗੇ ਮਿਲਦਾ ਲੈਂਦੇ ਇਸ ਤਰ੍ਹਾਂ ਨਿਚੋੜ ਕੇ ਰੱਖ ਦਿਆਂਗੇ ਜਿਵੇਂ ਨਿੰਬੂ ਦਾ ਰਸ ਨਿਚੋੜਿਆ ਜਾਂਦਾ ਹੁਣ ਦੂਰ ਬੈਠੇ ਜਨਮ ਸਾਖੀ ਨੇ ਗੱਲ ਮੰਨੀ ਕਹਿਣ ਲੱਗੇ ਜਦੋਂ ਇਹ ਸ਼ਬਦ ਕਹਿ ਹੁਣ ਫਕੀਰ ਵੀ ਜਾਣਦਾ ਸੀ ਚੇਲਿਆਂ ਨੂੰ ਕਹਿੰਦਾ ਚਲੋ ਓਏ ਉੱਠੋ ਉਹਦੇ ਦਰਸ਼ਨ ਕਰੀਏ ਤੇ ਚੇਲਾ ਇੱਕ ਬੋਲ ਕੇ ਕਹਿੰਦਾ ਤੂੰ ਤਾਂ ਕਹਿ ਰਿਹਾ ਸਾਂ ਮੈਂ ਮਲਾਈ ਦੀ ਤਰ੍ਹਾਂ ਵਾਹ ਕਰ ਦੇਣਾ ਜਿਵੇਂ ਦੁੱਧ ਤੋਂ ਮਲਾਈ ਉਤਾਰੀ ਦੀ ਹੈ ਕਹਿਣ ਲੱਗਾ ਨਹੀਂ ਮੇਰੇ ਕੋਲ ਤਾਕਤ ਕੇਵਲ ਮਲਾਈ ਵੱਖ ਕਰਨ ਦੀ ਏ ਮਲਾਈ ਤੋਂ ਬਿਨਾਂ ਵੀ ਦੁੱਧ ਵਿਰਤ ਵਰਤੋਂ ਵਿੱਚ ਲਿਆਉਂਦਾ ਹੈ ਪਰ ਜਿਹੜੇ ਸ਼ਬਦ ਉਹਨੇ ਵਰਤੇ ਨੇ ਨਿੰਬੂ ਦੀ ਤਰ੍ਹਾਂ ਨਿਚੋੜ ਦੇਣਾ نچڑے ہوئے نبو کی کوئی قیمت نہیں رہی. کہنے لگے میرے نبو نچڑ جائے وہی قیمت کی ہے؟ حضور ملے انہیں پہلا سوال کیتا درشن کر کے کہندا نام ہے صاحب. کہن لگے دے وچ کوئی شک؟ کہندے ستگرو کتے اکاگرتا نال سنتا سہی تے جنم ساکھی وچ لکھیا. کہن لگا دو گھڑیاں نیتر بند کیتے کہندا سنائی نہیں دیندا. حضور نے کیول اودی بانہ پکڑی. کدی تکو نام جپن والے وچ کنی کو سمرتا ہے؟ کہندے نے کیول اودی بانہ پکڑی. کہن لگے میاں مٹھا ہن نام سنائی دیندا ہی. اکھاں بھر کے کہندا داتا سر تو لے کے پیرا تک روم روم وچ اک چرنار چڑ پئی ہے. اس اللہ تو بنا دوجا کوئی شبد نہیں سنائی دیندا پیا. کدی اس داتے دے در تو چولی اڈ کے اج بینتی کر کہ میرے پرماتما کہ میرے مالک کرپا کر نانک کی بےنتیاں کر کرپا دیجے نام ہر میلو سوامی سنگ پرب جس کا نیچل تام. تک ہوں اتوں تک سی بےنتی چیت کا مہینہ آرمب ہوئے نیچل تام نہ بلاو کیونکہ بارہویں مہینے میں یہی شبد پرت کے آنے جہے اج داتا منگیاں نے پھگن وچوں دی پراپتی. صاحب کہن لگے ہر ایک منک دی اندر دی کچھ ہے کہ میں خوش ہوا. کدی کسے نے کہا بھی میرے گھر دکھ ہوے کلیش ہوے؟ ہر بندہ خوشی لی کوئی نہ کوئی جی آپ روپیہ بھی کمانے ہاں پترا دیاں استری پروار بیٹھے ہاں یہ مقصد تھی نہ میں خوش رہا. چیتے رکھو خوشی وچ تے آنند وچ فرق ہے. خوشی وقتی ہوں تے آنند ہوے جڑا شریر دے بنسن تو بعد بھی کدی ختم نہیں ہوں. صاحب کہ کہندے جے تو آنند کی پراپتی چاہنا تے چیت دے مہینے وچ گوبند نو اس مالک نو آرادی مہاراج آرادن نال ملے گا کی؟ صاحب کہن لگے ہووے آنند کنا. کنا دا اخری ارتھ بہت زیادہ. کہندے بہت آنند ملے گا. ہوں آپ کہاں گے بھی کنا شبد آنند نال کیوں ورتے؟ چیتے رکھیے کنا دا ارتھ اتھے کرنا پے گا وہ آنند جڑا ایک وری آ جائے موت بھی سامنے آتی ہوے تے وہ اندر دا آنند کدی جانا. صاحب کہندے کہ جے آنند لوچنا ہے نا پھر چیتر دے مہینے وچ گوبند نو آراد سمرن کر. چیت گوبند آرادی ہے ہووے آنند کنا. ہوں تکو اس پوڑی نو چیتے رکھو پھگن وچ اتر ملنا پھلگن آنند اپار جانا ادو پیدا ہو گیا آنند. پوچھا داتا یہ تا تسی کہہ دیتا ہے آراد ہوں میں کلا بہ کے کیویں آرادا مینوں سمجھ کوئی نہیں. کہن لگے پھر ایک جگتی آ کہ سنت جنا مل پائی ہے جتھے رب دے پیارے بندگی کرن والے بیٹھے نے نا اونا دی سنگت کر. اونا دی سنگت کرے گا تے جس آنند نو تو لبن ترے ہیں چیتے رکھی اونا دی سنگت وچ تینو نام جپن دی سو جائے گی. چیت گوبند آرادی ہے ہووے آنند کنا سنت جنا مل پائی ہے تے کیویں پائیے؟ یہ نہیں بھی سنت جن کول جا کے کیول اپنے دکھ روئیے. کہن لگے رسنا نام پنا اودے کول بیٹھ کے تو نام نو جپی. حقیقت اے وے کہ گرو گرنتھ صاحب جی دی امرت باڑی نے یہ تے سنت دارت مہاپرش کمائی والا گرو گرنتھ صاحب دی باڑی نے شبد منے نے جیڑا جیون کماندا ہے نا اودے کول بہن دی دیر اے تے اچن چیت اودے شریر وچوں اٹھ دیاں ہویاں نام دیاں ترنگاں آئے ہوئے بندے دے اندر نو اکاگر کر دیندیاں. گرو گرنتھ صاحب نے ایک بچن کہا ہے کہن لگے کبیر سنت کی گیل نہ چھوڑی ہے جے تو پانا چاہنا ہے کچھ سنت جنا مل پائی ہے رسنا نام پنا سنت کی گیل نہ چھوڑی ہے. گیل کا ارتھ تے مارگ رستہ. سنت کی گیل نہ چھوڑی ہے مارگ لاگا جاؤں پیکت ہی پنیت ہوئے اودے درشن کردیا پوتر ہوئی دے پیٹت جپیا ناؤں سنت ہوئے کرنی والا تے پیاریا اودے کول بیٹھیا واہگرو اپنے آپ ہی چیتے آ جانا. خزور کہن لگے کہ چیت گوبند آرادی ہے کھووے آنند کنا سنت جنا مل پائی ہے رسنا نام پنا. پنا دا ارتھ اچارن کری تے جدو رسنا نال آپ اچارا گے کہ سڈے اندر نو سکھ نہیں ملے گا. کئی بار اسی کہنے ہاں کہ رسنا نال گرو گرو جا پربھو پربھو جا گرو جی نے جو گرمنتر دتا ہے مول منتر دتا ہے اونوں جپدیا شریر تے اثر ہوندا ہے. ایک باری عرض کیتی سی کہ رکھ دے پتے پتے وچ پانی ہے ٹاڑی ٹاڑی وچ پانی ہے کہ کدی کسے نے پتے نو کھول کے وچ پانی پایا کدی ٹانی کھول کے پانی پایا. بس ایکو طریقہ ہے کہ رخ دیا جڑا نو پانی دے دیو تے پورے رخ دے پتے پتے وچ پانی دا سنچار ہوندا ہے. جے رسنا نال نام پڑے گا اچارے گا تے تیرے شریر دے روم روم وچ نام تس جائے گا رس جائے. صاحب کہن لگے چیت گوبند آرادی ہے کھووے آنند کھنا سنت جنا مل پائی ہے رسنا نام پنا. اگے کہن لگے جن پایا پرب اپنا جنہ نے اپنے اس پیارے وحگرو نو پالیا آئے تشہ گنا. گنا دا ارتھ سمجھنا آئے تشہ گنا دا ارتھ دھرتی تے سارے آپاں آئے ہوں پر آیا ہویا سب لوگ ہے جنہیں اپنے وحگرو نو پالیا. جن پایا پرب اپنا آئے تشہ گنا تے پھر جڑا اودے چرنا بھی جڑدا او کہندا ہے مالک جی ایک کھن تش بن جیونا برتھا جنم جنا. کہندے ایک کھن تیرے چرنا تو وچھڑ جاواں تے انج لگدا ہے جویں سارا جنم ویرت ہو گیا. سبل او وے جڑا جڑیا ہے بھائی صاحب بھائی نند لال جی دے بچن کدی پڑھو. بھائی نند لال جی ہوراں نے جڑیاں غزلاں اچاریاں نے نا پہلی غزل تے پہلے شعر انہاں نوں پچھیا او کہندے نے گرو گوبند سنگھ جی تیرے چرنوں وچ ایک بینتی کرنا آیا کہ مینو اپنے چرنوں وچ جوڑ کے بندگی دی دات دئی. جے منکھا دئی وچ بندگی نہیں کرنی تا مینو اس دھرتی تے آن دا کوئی شوق نہیں سی. کہن لگے ہوائے بندگی آورد در وجود مرا ہوائے در تے تانگ تیری بندگی دی تانگ مینو وجود وچ شریر وچ لے کے آئی. ہوائے بندگی آورد در وجود مرا وگر نے جو کے چنی آمدن نابود برا. جے بندگی نہیں تا میرا دھرتی تے آن دا مقصد ہی کوئی نہیں. صاحب کہن لگے جن پایا پرب اپنا آئے تشہ گنا ایک کھن تش بن جیونا برتھا جنم جنا. حضور کہن لگے پھر او وحگرو کتے کتے رمے جل تھل مہیل پوریا پانی وچ پلار وچ دھرتی تے رویا وچ بنا آ جنگل دے رخ رخ پتے پتے وچ میرا سوامی آپ رچے. کہن لگے سو پرب چیتنا آوی کتڑا دکھ گنا جیڑا سرب ویاپک وحگرو جے او چیتے نہ آوے تے اینا کو دکھ ہے کہ اس دکھ نو کوئی بیان نہیں کر سکتا. کتڑا دکھ گنا. صاحب کہن لگے جنی راویا سو پربھو تینا پاڑ منا. منا دار تے بہت زیادہ آپ شبد ورتنے منا موئی بہت زیادہ. کہندے جنہاں نے ایس منکھا دئی وچ پیارے وحگرو نو پالیا نا انہاں دے پاڑ منا موئی چنگے نے. حضور پھر کہن لگے کہ میرے مالک جی خر درشن کو من لوچ دا پہلی تانگ ہے تیرے درشنا لی میرا من تڑپ دا پے. نانک پیاس منا دو شبد ورتے نے لوچ دا تے پیاس. کہندے اندر میرا تڑپ دا پے درشن پیاسی دن شرات چتوں آمد نیت کھول کپٹ گر میلیا نانک ہر سنگ میت. میرا من تڑپ دا پے کہ کوئی آن ملاوے میرا پریتم پیارا خونتش پہ آپ وچاؤں وچائیں کر کاسا درشن کی پوک. میں جویں پکھاری ہاتھ وچ پانڈا چوک کے گلیاں وچ منگن تردے نے. صاحب کہندے نے میں کاسا بنا کے ہتھاں نوں تیرے درشنا دی سد دینا پیا. کوئی ایسا ہے جڑا تیرے دیدار کرا دے. کر کاسا درشن کی پوک میں در مانگوں نیتا نیت تیرے درشنا دی پیاس ہے. گرو ارجن صاحب نے بچن کیتا ہے دیکھن کو مشتاق مکھ کجہا تو تنی پھردا کیتا ہے حال جا ڈٹھم تا من تراپیا. حضور کہن لگے میرے مالک ہر درشن کو من لوچ دان. نانک پیاس منا میرے ہردے وچ اے پیاس ہے. پھر کہن لگے چیت دے مہینے وچ کوئی ایسا ملے جڑا مینوں سائی نال جوڑ دے تے پوچھا بھی اودی سیوا کی کراؤ گی. حضور کہن لگے چیت ملائے سو پربھو تشکے پائیں لگاں. میں اودے پیراں نال اودے چرناں نوں پکڑ لاں جڑا چیتر دے مہینے وچ مینوں وحگرو ملا دے. تاں ہی صاحب کہندے نے کوئی جن خارشوں دیوے جوڑ چرن گہوں بکوں سب رسنا دیجے پرانا کور. اپنے پران پیٹا وچ دے دیا جڑا مینوں مالک دے چرنا وچ ملا دے. گرمک پیارے ست سنگی جنو دو پوڑیاں آپا سنکھیپ جی وچار کیول کیتی. پہلی گل چیتے رکھنی کرما کر کے وچھڑیاں ਮਿਲਾਪ ਤੇਰੀ ਕਿਰਪਾ ਨਾਲ ਲਕੂਣਾ ਹੈ। ਤੇਰੇ ਤੋਂ ਬਿਨਾਂ ਜਿਵੇਂ ਦੁੱਧ ਦੀ ਗਾਂ, ਦੁੱਧ ਤੋਂ ਬਿਨਾਂ ਗਾਂ ਦੀ ਕੋਈ ਕੀਮਤ ਨਹੀਂ, ਪਾਣੀ ਤੋਂ ਬਿਨਾਂ ਬਨਸਪਤੀ ਕੁਮਲਾ ਜਾਂਦੀ ਹੈ, ਤੇਰੇ ਨਾਮ ਤੋਂ ਬਿਨਾਂ ਸਰੀਰ ਵੀ ਇੱਕ ਪੱਟ ਲੱਗਦਾ। ਫਿਰ ਜੇ ਤੇਰੇ ਜ਼ਿੰਦਗੀ ਦੀ ਮੰਜ਼ਿਲ ਆਨੰਦ ਦੀ ਪ੍ਰਾਪਤੀ ਹੈ, ਫਿਰ ਸਾਹਿਬ ਕਹਿੰਦੇ ਨੇ ਗੋਬਿੰਦ ਨੂੰ ਆਰਾਧ, ਆਰਾਧਨ ਵਾਲੇ ਨੂੰ ਆਨੰਦ ਮਿਲਦੇ, ਤੇ ਆਰਾਧਨ ਦੀ ਜਾ ਸਿੱਖਣੀ ਹੈ ਤੇ ਉਹਨਾਂ ਸੰਤ ਜਨਾਂ ਦੀ ਸੰਗਤ ਕਰੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਨਾਮ ਨੂੰ ਕਮਾਇਆ, ਤੇ ਜੇ ਤੈਨੂੰ ਮਾਲਕ ਨਾਲ ਮਿਲਾ ਦੇਣ, ਸਾਹਿਬ ਕਹਿੰਦੇ ਨੇ ਉਹਦੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਾ ਲਵੀਂ। ਅੱਜ ਇੰਨੀਆਂ ਕੁ ਬੇਨਤੀਆਂ ਕੇਵਲ ਪ੍ਰਵਾਨ ਕਰਿਆ ਜੇ, ਕੱਲ ਨੂੰ ਆਪਾਂ ਅੱਗੇ ਇਸੇ ਤਰ੍ਹਾਂ ਹੀ ਲੜੀਵਾਰ 12 ਮਾਹਾਂ ਦੀ ਵਿਚਾਰ ਕਰਨੀ। ਆਰੰਭ ਵਿੱਚ ਬੇਨਤੀ ਕੀਤੀ ਸੀ ਕਿਉਂਕਿ ਅੱਜ 2 ਪੌੜੀਆਂ ਸਨ, ਇਸ ਕਰਕੇ ਕੱਲ ਹੀ ਨਾਲ ਅਰਥ ਕਰਨੇ ਪਏ ਨੇ। ਕੱਲ ਨੂੰ ਆਪਾਂ ਟਿਕ ਕੇ ਵੈਸਾਖ ਦੇ ਮਹੀਨੇ ਵਿੱਚ ਕੀ ਕਰਨਾ, ਸਾਹਿਬ ਨੇ ਕੀ ਸਾਨੂੰ ਹੁਕਮ ਕੀਤਾ, ਇਹਦੀ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।